कुल को नाम। पुन द्वादश गुरिंड कौ मेरी है पर नाम। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। एक वारी होर रसना नू करिए पवित्र सारे ही मिलके आखिए धन श्री सतगुरु उदय सिंह सच्चे पातशाह जी। सिंघा नाम तारियां दा पंथ प्रकाश ग्रंथ दी कथा नू आप जी श्रवण कर रहे हो। ग्रंथाकार संत काला सिंह जी मलेर कोटले दे साके दा वर्णन कर रहे ने। इतिहास हितों तक पहुंचा है कि जेड़े नाम तारी सिंह ने वो रड़ पिंड दे विच रुके हुए ने। कवि जी बयान कर रहे सन रड़ पिंड दा रहन वाला एक जैमल जट है जेड़ा के बहुत माड़ी नीत नू तारण करन वाला है। कवि जी दस रहे सन कि इसे ने सू दे के ते नामधारी सिंघां नू फड़ाया सी। कल इथों तक कथा पहुंची सी, अज इथों अगे मैं प्रारंभ करदा। एथे सिंघां दी सेवा नू लोक लाए पट्टी करन टकोर समार हिंदू। ग्रंथाकार संत काला सिंह जी बयान करदे ने कि रड़ पिंड दे विच जेड़े लोक ने ओ सेवा दे विच सिंघां दी लगे हुए ने, क्योंकि उत्थे थोड़ियां सट्टां लग चुकियां सन नाम तारियां नू। इस करके कवि जी लिखदे ने कि जख्मां दे उत्ते पट्टी भी कीती जा रही है, इस तो अलावा कईयां नू टकोर कीती जा रही है, सेक दिता जा रहा है। सिंह चले ना जान लो रख यथे एहो ठान दा चित विचार हिंदू। दूजे पासे जेड़ा जैमल है वो अपने मन दे विच ऐसा विचार सोचदा है कि इत्थों सिंह किते होर दूर चले ना जान, इस करके इन्हां नू इत्थे ही रखिया जावे। कोड़ी उपर चढ़ के शेरपुरे पहुंचा ओथों नाल आंदा ठाणेदार हिंदू। ग्रंथाकार जी लिखदे ने कि जैमल ने घोड़ी दी सवारी कीती ते फिर शेरपुर दे ठाणे दे विच जा पहुंचा। कवि जी लिखदे ने कि सिंघां दे बारे खबर दे के जेड़ा शेरपुर दा ठाणेदार सी उस नूं अपने नाल उन्हें लै आंदा। राल पाल जेड़ा उन्हां गुंदना सी सोई गुंद बैठा इक वार हिंदू। उत्तम उस ठाणेदार दा नाम सी जिहदे नाल इस जैमल ने पूरी व्योंतबंदी कीती है। ओ जेड़ा उत्तम है ओ भी सधारण कपड़ियां दे विच ही जैमल दे नाल रड़ पिंड दे विच पहुंचा। कवि जी लिखते ने इन्हां ने पूरी जेड़ी व्योंत बंदी सी ओनू कर लिया सी। उत्तम नाम है सी मंडी वड्डी दा जो जाट जात दा लई विचार हिंदू। ग्रंथाकार संत काला सिंह जी लिखदे ने कि वड्डी मंडी ना दी जगह दा रहण वाला ये उत्तम सी जेड़ा के जाति दा जट सी। मिठा बोल के चित चरौन लगा करे खालसे नाल प्यार हिंदू। बड़े मिठे बचना नू बोल बोल के ਇਹ ਕਿਸੇ ਦੇ ਵੀ ਚਿੱਤ ਨੂੰ ਚੁਰਾਉਣ ਦੇ ਵਿੱਚ ਮਾਹਰ ਸੀ। ਕਵੀ ਜੀ ਲਿਖਦੇ ਨੇ ਕਿ ਖਾਲਸੇ ਦੇ ਨਾਲ ਵੀ ਸਿੰਘਾਂ ਦੇ ਨਾਲ ਵੀ ਐਸਾ ਹੀ ਪਿਆਰ ਇਹ ਪਾਵੇਗਾ। ਉੱਤਮ ਨਾਲ ਜਮਲ ਦੋਏ ਰਲੇ ਇਕੱਠੇ ਸੁੱਚਾ ਨੰਦ ਵਾਂਗੂ ਕਰਦੇ ਕਾਰ ਹਿੰਦੂ। ਗ੍ਰੰਥਾਕਾਰ ਸੰਤ ਕਾਲਾ ਸਿੰਘ ਜੀ ਬਿਆਨ ਕਰਦੇ ਨੇ ਇੱਕ ਦਾ ਨਾਮ ਉੱਤਮ ਹੈ, ਦੂਜੇ ਦਾ ਨਾਮ ਜੈਮਲ ਹੈ। ਕਵੀ ਜੀ ਲਿਖਦੇ ਨੇ ਇੱਕ ਦੂਜੇ ਦੇ ਨਾਲ ਇਹ ਰਲ ਕੇ ਇਕੱਠੇ ਹੋਏ ਨੇ, ਪਰ ਉੱਤਮ ਤੇ ਜੈਮਲ ਦੋਵੇਂ ਹੀ ਮਾਨੋ ਕੇ ਸਿੱਖਾਂ ਦੇ ਵਾਸਤੇ ਬਹੁਤ ਜ਼ਿਆਦਾ ਮਾੜੇ ਨੇ। ਜਿਸ ਤਰ੍ਹਾਂ ਕਿ ਗ੍ਰੰਥਾਕਾਰ ਜੀ ਨੇ ਜੈਮਲ ਦੇ ਬਾਰੇ ਕੱਲ ਦੇ ਪ੍ਰਕਰਨ ਦੇ ਵਿੱਚ ਦੱਸਿਆ ਸੀ ਕਿ ਗੰਗੂ ਬ੍ਰਾਹਮਣ ਦੇ ਵਰਗਾ ਹੈ। ਜੈਮਲ ਜਿਸ ਗੰਗੂ ਬ੍ਰਾਹਮਣ ਨੇ ਮੁਰਿੰਡੇ ਦੇ ਵਿੱਚ ਜਾਨੀ ਖਾਂ ਤੇ ਮਾਨੀ ਖਾਂ ਨੂੰ ਸਾਹਿਬਜ਼ਾਦਿਆਂ ਦੇ ਬਾਰੇ ਦੱਸਿਆ ਸੀ। ਹੁਣ ਗ੍ਰੰਥਾਕਾਰ ਜੀ ਲਿਖਦੇ ਨੇ ਕਿ ਜੈਮਲ ਤੇ ਗੰਗੂ ਬ੍ਰਾਹਮਣ ਦੇ ਵਰਗਾ, ਪਰ ਦੂਜੇ ਪਾਸੇ ਜਿਹੜਾ ਉੱਤਮ ਹੈ ਇਹਨੂੰ ਸੁੱਚਾ ਆਨੰਦ ਵੀ ਮੰਨਿਆ ਜਾ ਸਕਦਾ ਹੈ, ਕਿਉਂਕਿ ਸੁੱਚਾ ਆਨੰਦ ਵੀ ਸਰੰਦ ਦੇ ਵਿੱਚ ਸਾਹਿਬਜ਼ਾਦਿਆਂ ਦੇ ਵਿਰੁੱਧ ਦੇ ਵਿੱਚ ਖਲੋਇਆ। ਸੁੱਚਾ ਆਨੰਦ ਦੇ ਭੜਕਾਉਣ ਦੇ ਉੱਤੇ ਹੀ ਬਹੁਤ ਜ਼ਿਆਦਾ ਸੂਬੇ ਨੂੰ ਗੁੱਸਾ ਆਇਆ ਤੇ ਫਿਰ ਉਹਨੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ। ਭਾਵ ਕਿ ਗੰਗੂ ਬ੍ਰਾਹਮਣ ਤੇ ਸੁੱਚਾ ਆਨੰਦ ਇਹ ਸਿੱਖਾਂ ਦੇ ਵਿਰੋਧੀ ਮੰਨੇ ਜਾ ਸਕਦੇ ਨੇ। ਕਵੀ ਜੀ ਲਿਖਦੇ ਨੇ ਇਸੇ ਪ੍ਰਕਾਰ ਦੇ ਨਾਲ ਜੈਮਲ ਗੰਗੂ ਬ੍ਰਾਹਮਣ ਦੇ ਵਰਗਾ ਤੇ ਜਿਹੜਾ ਉੱਤਮ ਹੈ ਇਹ ਸੁੱਚਾ ਆਨੰਦ ਦੇ ਵਰਗਾ। ਕਾਲਾ ਸਿੰਘ ਉੱਪਰ ਹੇਠ ਕਰਨ ਗੱਲਾਂ ਬੀਜ ਪਾਪ ਦਾ ਬੀਜ ਖਲਾਰ ਹਿੰਦੂ। ਗ੍ਰੰਥਾਕਾਰ ਸੰਤ ਕਾਲਾ ਸਿੰਘ ਜੀ ਬਿਆਨ ਕਰਦੇ ਨੇ ਉੱਪਰਲੀਆਂ ਹੇਠਲੀਆਂ ਹੇਠਲੀਆਂ ਇਹ ਬੜੀਆਂ ਗੱਲਾਂ ਕਰਨ ਵਾਲੇ ਨੇ। ਕਵੀ ਜੀ ਲਿਖਦੇ ਨੇ ਕਿ ਪਾਪ ਦਾ ਜਿਹੜਾ ਬੀਜ ਹੈ ਉਹਨੂੰ ਖਿਲਾਰਨ ਦੇ ਵਾਸਤੇ ਇਹ ਦੋਵੇਂ ਤਿਆਰ ਹੋ ਚੁੱਕੇ ਨੇ, ਉੱਤਮ ਤੇ ਜੈਮਲ। ਸਿੰਘ ਪੜਨ ਬਾਣੀ ਬੈਠੇ ਨਾਮ ਜਪਦੇ ਉੱਤਮ ਕਰੀ ਜੈਮਲ ਨਮਸਕਾਰ ਪਾਈ। ਸਿੰਘ ਤੇ ਬੜੇ ਆਰਾਮ ਦੇ ਨਾਲ ਗੁਰਬਾਣੀ ਦਾ ਪਾਠ ਕਰ ਰਹੇ ਸਨ, ਕੁਝ ਨਾਮ ਦਾ ਜਾਪ ਕਰ ਰਹੇ ਸਨ। ਇੰਨੇ ਚਿਰ ਨੂੰ ਉੱਤਮ ਤੇ ਜੈਮਲ ਦੋਵੇਂ ਉੱਥੇ ਮਿਲ ਕੇ ਪਹੁੰਚੇ ਨੇ ਤੇ ਸਿੰਘਾਂ ਨੂੰ ਇਹਨਾਂ ਦੋਵਾਂ ਨੇ ਨਮਸਕਾਰ ਕੀਤੀ। ਬੈਠ ਗਏ ਪਿਆਰ ਦੇ ਨਾਲ ਆਖਣ ਦੇ ਕੇ ਦਰਸ ਅਸੀਂ ਦਿੱਤੇ ਤਾਰ ਪਾਈ। ਬੈਠ ਗਏ ਨੇ ਦੋਵੇਂ ਨਾਮਧਾਰੀ ਸਿੰਘਾਂ ਦੇ ਲਾਗੇ ਤੇ ਫਿਰ ਬੜੇ ਹੀ ਪਿਆਰ ਦੇ ਨਾਲ ਹੱਥ ਜੋੜ ਕੇ ਸਿੰਘਾਂ ਨੂੰ ਦੋਵੇਂ ਕਹਿਣ ਲੱਗੇ ਨੇ ਕਿ ਖਾਲਸਾ ਜੀ ਤੁਸੀਂ ਆਪਣੇ ਦਰਸ਼ਨ ਦੇ ਕੇ ਸਾਡੇ ਸਾਰੇ ਦੇ ਸਾਰੇ ਦੁੱਖਾਂ ਨੂੰ ਪਾਰ ਕਰ ਦਿੱਤਾ, ਦੁੱਖਾਂ ਨੂੰ ਟਾਲ ਦਿੱਤਾ। ਬੇਚਿੰਤ ਹੋ ਕੇ ਤੁਸੀਂ ਪੜੋ ਬਾਣੀ ਸਾਨੂੰ ਦਿੱਤੇ ਨੇ ਜਿੰਨੇ ਹਥਿਆਰ ਪਾਈ। ਹੱਥ ਜੋੜ ਕੇ ਕਹਿੰਦੇ ਨੇ ਕਿ ਤੁਸੀਂ ਬੇਚਿੰਤ ਹੋ ਕੇ ਬੇਖੌਫ ਹੋ ਕੇ ਗੁਰਬਾਣੀ ਦਾ ਪਾਠ ਕਰ ਸਕਦੇ ਹੋ, ਆਰਾਮ ਦੇ ਨਾਲ ਇੱਥੇ ਆਪਣਾ ਨਿਤਨੇਮ ਭਜਨ ਵੀ ਕਰ ਸਕਦੇ। ਮਦਦ ਅਸੀਂ ਕਰੀਏ ਸਾਰੀ ਖਾਲਸੇ ਦੀ ਸ਼ੇਰਪੁਰੇ ਚਲੋ ਇੱਕ ਵਾਰ ਪਾਈ। ਦੋਵੇਂ ਹੱਥ ਜੋੜ ਕੇ ਕਹਿੰਦੇ ਨੇ ਕਿ ਤੁਸੀਂ ਸ਼ੇਰਪੁਰ ਦੇ ਵਿੱਚ ਸਾਡੇ ਨਾਲ ਚੱਲੋ, ਅਸੀਂ ਤੁਹਾਡੇ ਸਾਰੇ ਖਾਲਸੇ ਦੀ ਵੱਡੀ ਤੋਂ ਵੱਡੀ ਮਦਦ ਕਰਾਂਗੇ। ਤੁਸੀਂ ਕਰੀ ਚੰਗੀ ਬੁੱਚੜ ਗਏ ਮਾਰਨ ਸਾਤੋਂ ਹੋਰ ਵੀ ਲਵੋ ਹਥਿਆਰ ਪਾਈ। ਉੱਤਮ ਤੇ ਜੈਮਲ ਦੋਵੇਂ ਕਹਿੰਦੇ ਨੇ ਕਿ ਖਾਲਸਿਓ ਸਿੰਘੋ ਤੁਸੀਂ ਬਹੁਤ ਚੰਗਾ ਕੀਤਾ ਕਿ ਤੁਸੀਂ ਮਲੇਰ ਕੋਟਲੇ ਦੇ ਵਿੱਚ ਬੁੱਚੜਾਂ ਨੂੰ ਮਾਰਨ ਦੇ ਵਾਸਤੇ ਗਏ। ਕਹਿੰਦੇ ਨੇ ਕਿ ਸਾਡੇ ਤੋਂ ਹੋਰ ਵੀ ਤੁਸੀਂ ਜ਼ਿਆਦਾ ਹਥਿਆਰ ਲੈ ਸਕਦੇ ਹੋ, ਇਸ ਕਰਕੇ ਸਾਡੇ ਕਹਿਣ ਦੇ ਉੱਤੇ ਤੁਸੀਂ ਸਾਡੇ ਨਾਲ ਸ਼ੇਰਪੁਰ ਚੱਲੋ। ਸਿੰਘ ਕਹਿਣ ਅਤਵਾਰ ਨਾ ਹਿੰਦੂਆਂ ਦਾ ਝੂਠ ਬੋਲਦੇ ਗਦੇ ਗਵਾਰ ਪਾਈ। ਜਦੋਂ ਦੋਵਾਂ ਨੇ ਸ਼ੇਰਪੁਰ ਜਾਣ ਦੀ ਗੱਲ ਕੀਤੀ। ਗ੍ਰੰਥਾਕਾਰ ਸੰਤ ਕਾਲਾ ਸਿੰਘ ਜੀ ਆਖਦੇ ਨੇ ਕਿ ਸਿੰਘਾਂ ਨੇ ਫਿਰ ਇਹਨਾਂ ਨੂੰ ਆਖਿਆ ਕਿ ਸਾਨੂੰ ਹਿੰਦੂਆਂ ਦੀ ਆਖੀ ਹੋਈ ਗੱਲ ਦਾ ਇਤਬਾਰ ਨਹੀਂ ਹੈ, ਭਾਵ ਕਿ ਤੁਹਾਡੀਆਂ ਆਖੀਆਂ ਹੋਈਆਂ ਗੱਲਾਂ ਦੇ ਉੱਤੇ ਅਸੀਂ ਯਕੀਨ ਨੂੰ ਨਹੀਂ ਧਾਰਨ ਕਰਦੇ, ਕਿਉਂਕਿ ਤੁਸੀਂ ਸਾਰੇ ਦੇ ਸਾਰੇ ਝੂਠ ਬੋਲਣ ਵਾਲੇ। ਉਹਨਾਂ ਆਖਿਆ ਗੁਰੂ ਗ੍ਰੰਥ ਜਾਮਨ, ਅਸੀਂ ਤੁਸਾਂ ਨੂੰ ਜੋ ਕਰੇ ਪਾਰ ਪਾਈ। ਜੈਮਲ ਤੇ ਉੱਤਮ ਦੋਵੇਂ ਕਹਿਣ ਲੱਗੇ ਨੇ ਕਿ ਤੁਸੀਂ ਸਾਡੇ ਤੇ ਵਿਸ਼ਵਾਸ ਨੂੰ ਧਾਰਨ ਕਰੋ। ਕਹਿੰਦੇ ਨੇ ਕਿ ਜਿਹੜਾ ਗੁਰੂ ਗ੍ਰੰਥ ਹੈ ਉਹਨੂੰ ਤੁਸੀਂ ਵੀ ਮੰਨਦੇ ਹੋ, ਅਸੀਂ ਵੀ ਮੰਨਦੇ ਹਾਂ, ਇਸ ਕਰਕੇ ਗ੍ਰੰਥ ਨੂੰ ਤੁਸੀਂ ਗਵਾਹ ਬਣਾ ਲਓ, ਇੱਕ ਜਾਮਣੀ ਦੇ ਵਾਸਤੇ ਜਾਮਣ ਮੰਨ ਲਵੋ, ਕਿਉਂਕਿ ਅਸਾਂ ਤੁਸਾਂ ਨੂੰ ਜੋ ਕਰੇ ਪਾਰ ਪਾਈ। ਸਾਨੂੰ ਵੀ ਪਾਰ ਲਾਉਣ ਵਾਲਾ ਇਹ ਗ੍ਰੰਥ ਹੈ, ਤੁਹਾਨੂੰ ਵੀ ਪਾਰ ਲਾਉਣ ਵਾਲਾ ਇਹ ਗ੍ਰੰਥ ਹੈ, ਇਸ ਕਰਕੇ ਅਸੀਂ ਜਾਮਣੀ ਦਿੰਦੇ ਹਾਂ ਗ੍ਰੰਥ ਦੀ। ਦਸੇ ਗੁਰੂ ਹਾਜ਼ਰ ਨਾਜ਼ਰ ਵਿੱਚ ਜਾਣੋ, ਥੋੜੇ ਸਾਡੇ ਦਰਮਿਆਨ ਕਰਤਾਰ ਪਾਈ। ਇਸ ਤੋਂ ਇਲਾਵਾ ਉਹਨਾਂ ਦੋਵਾਂ ਨੇ ਆਖਿਆ ਕਿ ਦਸ ਜਿਹੜੇ ਗੁਰੂ ਸਾਹਿਬਾਨ ਨੇ ਗੁਰੂ ਨਾਨਕ ਤੋਂ ਲੈ ਕੇ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਤੱਕ, ਇਹਨਾਂ ਦਸਾਂ ਗੁਰੂਆਂ ਨੂੰ ਹਾਜ਼ਰ ਨਾਜ਼ਰ ਤੁਸੀਂ ਜਾਣ ਲਵੋ, ਅਸੀਂ ਹਾਜ਼ਰ ਨਾਜ਼ਰ ਜਾਣ ਕੇ ਤੁਹਾਡੇ ਨਾਲ ਬਚਨ ਕਰਦੇ ਹਾਂ, ਸਾਡੇ ਤੇ ਤੁਹਾਡੇ ਦਰਮਿਆਨ ਇਸ ਤੋਂ ਇਲਾਵਾ ਅਕਾਲ ਪੁਰਖ ਵੀ ਹੈ ਕਰਤਾਰ ਵੀ। ਸ਼ੇਰਪੁਰੇ ਚਲੋ ਸੇਵਾ ਅਸੀਂ ਕਰੀਏ, ਮਦਦ ਦੇਵਾਂਗੇ ਸੀਸ ਨੂੰ ਤਾਰ ਪਾਈ। ਇਸ ਕਰਕੇ ਤੁਸੀਂ ਸਾਡੀ ਗੱਲ ਦੇ ਉੱਤੇ ਯਕੀਨ ਕਰੋ, ਸ਼ੇਰਪੁਰ ਦੇ ਵਿੱਚ ਸਾਡੇ ਨਾਲ ਚੱਲੋ, ਅਸੀਂ ਸੇਵਾ ਪੂਰੀ ਨੂੰ ਧਾਰਨ ਕਰਾਂਗੇ, ਇੰਨੀ ਜ਼ਿਆਦਾ ਮਦਦ ਦੇਵਾਂਗੇ ਕਿ ਜੇਕਰ ਆਪਣੇ ਸਿਰ ਵੀ ਤੁਹਾਡੇ ਵਾਸਤੇ ਸਾਨੂੰ ਦੇਣੇ ਪੈ ਗਏ ਤੇ ਅਸੀਂ ਸਿਰ ਵੀ ਆਪਣੇ ਦੇ ਦੇਵਾਂਗੇ। ਇਸ ਪ੍ਰਕਾਰ ਦੀਆਂ ਜਿਹੜੀਆਂ ਝੂਠੀਆਂ ਗੱਲਾਂ ਨੇ ਸਿੰਘਾਂ ਦੇ ਵਿਸ਼ਵਾਸ ਨੂੰ ਹਾਸਲ ਕਰਨ ਦੇ ਵਾਸਤੇ ਇਹਨਾਂ ਨੇ ਕੀਤੀਆਂ ਨੇ। ਫਿਰ ਜਦੋਂ ਇਹਨਾਂ ਨੇ ਐਸੀਆਂ ਗੱਲਾਂ ਕੀਤੀਆਂ ਤੇ ਇਹਨਾਂ ਦੀਆਂ ਆਖੀਆਂ ਹੋਈਆਂ ਗੱਲਾਂ ਦੇ ਉੱਤੇ ਨਾਮਧਾਰੀ ਸਿੰਘਾਂ ਨੇ ਯਕੀਨ ਨੂੰ ਧਾਰਨ ਕਰ ਲਏ। ਫਟੜ ਗੱਡਿਆਂ ਉੱਤੇ ਬਿਠਾਏ ਲੀਤੇ, ਹੋਰ ਤੁਰੇ ਪੈਰੀ ਇੱਕ ਵਾਰ ਪਾਈ। ਜਿਹੜੇ ਜ਼ਖਮੀ ਸਨ, ਜਿਹੜੇ ਫੱਟੜ ਸਿੰਘ ਸਨ, ਉਹਨਾਂ ਨੂੰ ਗੱਡਿਆਂ ਦੇ ਉੱਤੇ ਬਿਠਾਇਆ ਗਿਆ ਤੇ ਜਿਹੜੇ ਤੁਰ ਸਕਦੇ ਸਨ ਉਹ ਪੈਰਾਂ ਦੇ ਨਾਲ ਹੀ ਤੁਰਨ ਲੱਗ ਪਏ।
ਬੁੱਧਵਾਰ ਰੜ ਤੇ ਸ਼ੇਰਪੁਰੇ ਆਏ, ਪੈਂਡਾ ਸਮਝ ਲੈਣਾ ਕੋਸ ਚਾਰ ਪਾਈ।
ਕਵੀ ਸੰਤ ਕਾਲਾ ਸਿੰਘ ਜੀ ਬਿਆਨ ਕਰਦੇ ਨੇ ਕਿ ਬੁੱਧਵਾਰ ਰੜ ਪਿੰਡ ਤੋਂ ਸ਼ੇਰਪੁਰ ਦੇ ਵਿੱਚ ਇਹ ਖਾਲਸੇ ਪਹੁੰਚੇ ਸਨ। ਕਵੀ ਜੀ ਲਿਖਦੇ ਨੇ ਕਿ ਪੈਂਡਾ ਸਮਝ ਲੈਣਾ ਕੋਸ ਚਾਰ ਪਾਈ। ਸ਼ੇਰਪੁਰ ਦਾ ਤੇ ਰੜ ਪਿੰਡ ਦਾ ਜਿਹੜਾ ਫਾਸਲਾ ਹੈ, ਕਵੀ ਜੀ ਲਿਖਦੇ ਨੇ ਕਿ ਕਰੀਬ ਚਾਰ ਕੋਹਾਂ ਦਾ।
ਡੇਰਾ ਖਾਲਸੇ ਦਾ ਕਰਵਾਏ ਦਿੱਤਾ, ਬੰਦ ਕਰੇ ਦਰਵਾਜੇ ਵਿਚਾਰ ਪਾਈ।
ਇਹਨਾਂ ਨੇ ਉੱਤਮ ਨੇ ਤੇ ਜੈਮਲ ਨੇ ਦੋਵਾਂ ਨੇ ਸ਼ੇਰਪੁਰ ਦੇ ਵਿੱਚ ਖਾਲਸੇ ਸਿੰਘਾਂ ਦਾ ਇੱਕ ਜਗ੍ਹਾ ਦੇ ਉੱਤੇ ਡੇਰਾ ਕਰਵਾ ਦਿੱਤਾ, ਪਰ ਬਾਹਰਲੇ ਜਿਹੜੇ ਦਰਵਾਜੇ ਸਨ ਵਿਚਾਰ ਨੂੰ ਧਾਰਨ ਕਰਕੇ ਇਹਨਾਂ ਨੇ ਬੰਦ ਕਰ ਦਿੱਤੇ।
ਕਾਲਾ ਸਿੰਘ ਇਹ ਪੁਲਿਸ ਸਲਾਹ ਕਰਦੀ, ਕੱਠੇ ਆਣ ਹੋਏ ਇੱਕ ਵਾਰ ਪਾਈ।
ਨਾਮਧਾਰੀ ਸਿੰਘਾਂ ਦਾ ਡੇਰਾ ਲਵਾ ਕੇ ਤੇ ਫਿਰ ਪੁਲਿਸ ਦੇ ਨਾਲ ਇਹਨਾਂ ਸਾਰਿਆਂ ਨੇ ਮਿਲ ਕੇ ਸਲਾਹ ਕੀਤੀ ਹੈ। ਕਵੀ ਜੀ ਲਿਖਦੇ ਨੇ ਇੱਕੋ ਵਾਰੀ ਬਹੁਤੇ ਸਾਰੇ ਪੁਲਿਸ ਦੇ ਕਰਮਚਾਰੀ ਇਕੱਠੇ ਹੋ ਗਏ।
ਉੱਤਮ ਆਣ ਜੈਮਲ ਪਾਸ ਖਾਲਸੇ ਦੇ, ਹੱਥ ਜੋੜ ਕੇ ਬਚਨ ਸੁਣਾਉਣ ਲੱਗੇ।
ਉੱਤਮ ਤੇ ਜੈਮਲ ਦੋਵੇਂ ਹੀ ਨਾਮਧਾਰੀ ਸਿੰਘਾਂ ਦੇ ਕੋਲ ਆਏ ਨੇ ਤੇ ਫਿਰ ਹੱਥ ਜੋੜ ਕੇ ਇਹਨਾਂ ਨੇ ਸਿੰਘਾਂ ਦੇ ਚਰਨਾਂ ਦੇ ਵਿੱਚ ਇਸ ਪ੍ਰਕਾਰ ਦੇ ਨਾਲ ਅਰਜ਼ ਕੀਤੀ।
कोई कहो सेवा सानू खालसा जी, असी दास सेवा विच आन लगे।
हाथ जोड़ के कहंदे ने नामधारी सिंघां नू के खालसा जी, जेकर किसे सेवा दी लोड़ होवे ते सानू तुसी हुक्म दे देवो, असी तुहाडे दास हां, जिस तरह दा हुक्म करोगे उस प्रकार दी तुहाडी सेवा करांगे।
खुफिया आख दिता सारी पुलिस ताई, पालन बेड़िया करन सुमार लगे।
एक पासे प्यार दियां गल्लां नामधारी सिंघां दे नाल ए दोवें कर रहे ने, दूजे पासे बाकी सारी जिहड़ी पुलिस है ओनू खुफिया रूप दे विच इतला दे दित्ती सी कि इन्हां नूं हुण इत्थों बच के जान नहीं देना, इस करके इन्हां नूं बहुतियां सारियां नूं फड़न दे वास्ते बहुतियां हथकड़ियां ते बेड़ियां तुसीं इकट्ठियां कर लो।
सिंघां आखिया असीं आनंद पाई, सानू लोड़ ना आप फुरमान लगे।
उस वेले इन्हां दे अर्ज करन दे उते नामधारी सिंघां ने आख्या कि सानू किसे चीज दी कोई लोड़ नहीं है, असीं बिलकुल आनंद मंगल हां, खुशियां, किसे सेवा दी लोड़ नहीं।
इन्हां आख्या शब्द सुनाओ सानू, सिंघ पढ़ने ओ सुनन सुनान लगे।
हाथ जोड़ के जैमल ते उत्तम दोवें कहंदे ने कि तुहाडे जिहड़े शब्द ने ओ सानू बहुत वधिया लगदे ने, इस करके कृपा नू धारण करके तुसी शब्द गाओ ते शब्द गा के सानू सुनाओ। कवि जी लिखदे ने कि सिंघां ने फिर गुरबाणी दे शब्द उच्ची आवाज दे नाल पढ़ने शुरू कीते ने, ए दोवें बैठ के उन्हां शब्दां नू सुनन लग पए।
सत बजे दा रात दा वक्त होया, पुलिस आप दी ने फाही पान लगे।
ग्रंथाकार संत काला सिंह जी लिखते ने कि करीब रात दे सत बज चुके सन, उस वेले पुलिस जड़ी है वो अपनी फाही नू कसन लगी।
आखण करो लंगर तुसी खालसा जी, मिठा बोल के चित चरौन लगे।
दोवां ने फिर करीब रात दे सत बजे अर्ज कीती है नामधारी सिंघां दे अगे के खालसा जी हुण समा बड़ा हो गया, इस करके लंगर तैयार है ते तुसी लंगर नूं छको, भोजन छको।
मिठा बोल के चित चरौन लगे, कवि जी लिखदे ने कि बड़ा मिठा बोल के सिंघां दे चिरां चित्तां नूं चुरा रहे ने, भाव के उन्हां नूं परवा रहे ने। पांज सिंघ बुलाए लाउण बेड़ी, पांज अंदरों होर बुलाण लगे।
कवि जी लिखदे ने कि सारियां तों पहलां पांज सिंघां नूं अंदर बुलाया, उन्हां नूं खाना खवाउण दे वास्ते नहीं सगों हथ कड़ियां बेड़ियां लाउण दे वास्ते बुलाया। कवि जी लिखदे ने कि पंज बुलाए उन्हां नूं बेड़ियां लाउण दे वास्ते ते फिर अगलिया पंजां नूं होर बुला लिया। भावें कि ग्रंथाकार संत काला सिंह जी इस जगह दे उत्ते बयान नहीं कर रहे खुलासे दे नाल, पर समा पैण दे उत्ते जदों प्रसंग दी समाप्ति होएगी ते मैं थोड़ा खुलासे दे नाल इस वार्ता नूं बयान करांगा।
इसे तौर लाई बेड़ी सारिआं दे, करके कमे शुकर मनाण लगे।
इस प्रकार दे नाल इन्हां ने फरेब दे नाल सारिआं सिंघां नूं हथ कड़ियां ते बेड़ियां दे विच जकड़ लिया। उस वेले सिंघां नूं सुरत आई कि साडे नाल ते इन्हां दोवां ने बहुत वड्डा धोखा कीता, पर उस वेले कुछ हो नहीं सी सकदा। कवि जी लिखदे ने कि सारिआं नूं कैद दे विच करके जैमल ते उत्तम फिर शुकर मनाउण लगे ने कि शुकर होया साडे हथीं चढ़ गए।
पए रात नूं जिंदरे मार सारे, नाल खुशी दे रहन बिहान लगे। रात दे वेले जिंदरे मार के सिंगा नू बंद करके रखिया। कवि जी लिखते ने कि आप खुशी दे नाल उस रात नू बिताउन लगे, सौ गए आराम दे नाल।
शब्द नाल होया मस्त खालसा जी, फते गज के मुंह गुजान लगे।
पावे खालसे नू पता लग चुका है असी कैद हो चुके हैं, पर कवि जी लिखते ने उन्होंने फिर तो गुरबाणी दे शब्दां नू पढ़िया। गुरबाणी दे शब्द पढ़ पढ़ के सारा संत खालसा पूरा मस्ती दे विच आ चुका है। कवि जी लिखते ने उची उची जयकारे बुलाउंदे ने ते नाले उची उची गुरबाणी दे शब्दां नू पढ़दे ने।
काला सिंह बतीत जा रात होई, दिन चढ़े सारे नेड़े आन लगे।
ग्रंथाकार संत काला सिंह जी लिखते ने इस प्रकार दे नाल जदों रात लंघ गई, जदों रात बतीत हो गई, अगला दिन चढ़िया ते फिर सारे ये जेड़े पुलिस दे कर्मचारी सन ये सिंघां दे लागे आए।
गड्डे करे तैयार से पिंड विचों, उत्ते सिंघां नूं आख बिठावंदे जी।
ग्रंथाकार जी लिखते ने के लागे लागे जिन्ने भी पिंड सन उन्हां सारियां पिंडां दे विचों गड्डियां नूं तैयार करके लियांदा गया ते फिर उन्हां गड्डियां दे उत्ते सिंघां नूं बिठाया गया।
दस कोस सी कोटला शेरपुर ते, वीरवार दा रोज अलाम दे जी।
ग्रंथाकार संत काला सिंह जी बयान करदे ने कि मलेर कोटला शहर शेरपुर तो करीब दस कोआं दी दूरी दे उत्ते सी। कवि जी लिखदे ने कि इस तों अलावा ओ वीरवार दा दिन सी।
सोमवार रबों खादा अन्न पानी, पांच रोज कुछ ना मुख पाम दे जी।
ग्रंथाकार जी लिखते ने कि सोमवार दा दिन सी जदों के रबों पिंड दे विच रुक के सारियां ने अन्न पानी छकिया सी। कवि जी लिखते ने उस तों बाद इन्हां ने मुख दे विच अजे तक कुछ भी नहीं सी पाया, पांच दिन बतीत हो चुके सन।
रात तुरे गड्डे आउन कोट, राह तुरे गड्डे आउन कोट लेनू, सिंह शब्द उची सुरी गाम दे जी।
ग्रंथाकार जी लिखते ने के रस्ते दे उते जेडे गड्डे ने ओ तुरदे जा रहे ने, मलेर कोटले दे वल सारयां नू ले जाया जा रहा है ते सिंह उच्चियां सुरां दे नाल उच्ची आवाज दे नाल गुरबाणी दे शब्दां नू पढ़दे जा रहे ने।
जिवें साहिब जादे सरहंद आए, सारा ओहो समान बनाम दे जी।
ग्रंथाकार जी लिखते ने जिस प्रकार दे नाल सतगुरु गोविंद सिंह जी दे छोटे साहबजादियां नूं खेड़ी तों सरहंद दे विच लियांदा गया सी, इसे प्रकार दे नाल कवि जी लिखदे ने कि लग रहा है कि जिवें शेरपुर तों मलेरकोटले दे वल इह ले जा रहे ने।
देख लोक लोक देख के ते अगे होए पिछे, कई देख तमाशे तमाशे नू आम दे जी।
ग्रंथाकार जी लिखते ने कि कुछ लोग देख के अगों हट गए ने, पिछे हो गए ने ते कई जेड़े तमाशा वेखण वाले तमाशबीन लोग सन वो कवि जी लिखते ने कि होर भी ज्यादा लागे हो गए।
पास कोटले पिंड जमालपुर है, गड्डे कलर दे विच खड़ाम दे जी।
ग्रंथाकार संत काला सिंह जी बयान करदे ने कि मलेर कोटले शहर दे लागे एक जमालपुर नां दा पिंड है। कवि जी लिखदे ने उस जगह दे उत्ते कलर सी, उस कलर दे विच सारियां गड्डियां नूं जा के खलार दिता।
खड़े जा बैकुंठ देवार अगे,
नजर सारियां ते ताई आव दे जी। जदों उस जगह दे उते रकड़ दे विच कलर दे विच गड्डे खलारे गए, कवि जी लिखते ने कि सारे सिंगां नूं इस तरह प्रतीत हो रहा है, इस तरह दिस रहा है कि जिवें वैकुंठां दे दरवाजे दे अगे आण के असीं खलो गए।
कड़ी रहन दी नहीं अमैद कोई, काल होरियां बंडियां पाम दे जी।
सिंगां दे मना दे विच एक कड़ी भी रहन दी उम्मीद कोई नहीं। कवि जी लिखते ने कि जेड़ा काल है, जेड़ी मौत है, वो वंडियां पाउण दे वास्ते तैयार है।
दित्ती खबर रियासतां सारियां नूं, घंटे एक अंदर सारे आम दे जी।
ग्रंथाकार जी लिखते ने कि जिन्नियां भी लागलियां रियासतां सन उन्हां सारियां दे विच खबर पहुंचा दित्ती। कवि जी लिखते ने एक घंटे दे विच विच सारे उत्थे रियासतां दे मालक पहुंच गए।
नाल पलटना ते सारे तोप खाने, छेती आए ना डेर लगाम दे जी।
नाल पलटना फौजां ते तोपां नाल लै के आए ने। कवि जी लिखते ने कि देरी ना लाई सारे छेती तो छेती ही उस जगह दे उते पहुंच गए।
नाबे जींद पटियाले फरीद कोटों, तोप कोटले वाली मंगाम दे जी।
नाबे दे विचों, जींद दे विचों, पटियाले दे विचों ते फरीद कोट तो ते जड़ा मलेर कोटला शहर सी, इन्हां सारयां दे विचों एक एक तोप मंगाई गई।
पांज ए तोपां दो होर लईयां, सत्तां तोपां दा जोड़ जुड़ाम दे जी।
कवि जी लिखते ने कि नाभे, जींद, पटियाले, फरीदकोट ते मलेरकोटला ये जड़ियां पंज तोपां सन ये पूरियां हो गईयां। इन्हां पंजां तों इलावा कवि जी लिखते ने कि दो तोपां होर लईयां ने। इस प्रकार दे नाल संत काला सिंह जी लिखते ने कि सत तोपां नूं इकट्ठा कर लिया गया।
लुधियाणे ते आप सरकार आई, एलकार रियासतों ताम दे जी।
लुधियाणे दे विच खबर पहुंचाई गई है, जेड़ा अंग्रेज अफसर कामण सी ओ फिर उत्थों तैयार होके इस जगह दे उत्ते पहुंचे। दूजे पासे जेड़ियां रियासतां सन उन्हां दे विचों रियासतां दे मालक जेड़े एहलकार सन, अहुदेदार सन, ओ भी उत्थे पहुंचे।
सिंह पहुंच गए 12 बजे उत्थे, एक बजे सारे जुड़ जाम दे जी।
ग्रंथाकार संत काला सिंह जी लिखते ने करीब 12 बजे का समा होवेगा दोपहर का, जदों के सिंह उस जगह दे उत्ते पहुंच गए सन। उस तो अगले एक घंटे दे विच सारे दे सारे उत्थे पहुंच गए ने, भाव के करीब दोपहर का 1 बजा होवेगा जदों सारे उत्थे पहुंच गए सन।
काला सिंह सरकार है हुक्म देंदी, छेती तोपां दा फैल कराम दे जी।
कावण ऑफिसर सी उन्ने फिर कवि जी लिखते ने कि हुक्म जारी किया है कि इन्हां सिंघां नूं तोपां दे सामने उड़ा दिता जावे।
हीरा सिंह आखे शब्द पढ़ो पाई, सोरां उच्चियां नाल उचार सिंगो।
ग्रंथाकार संत काला सिंह जी लिखते ने कि सरदार हीरा सिंह उच्ची आवाज दे नाल बोलिया, कहिंदा कि खालस्यो सिंगो उच्चियां सुरां दे नाल गुरबाणी दा शब्द पढ़ो।
फौज नाबे पटियाले दी वल देखण, आखण उन्हां नूं जिहा कामार सिंगो।
सिंघां ने शब्द पढ़ना शुरू किया। कवि जी लिखते ने कि पटियाले नाभे दियां जिहड़ियां फौजां ने उन्हां दे वल हीरा सिंह ने वेख्या ते फिर जोर दे नाल उच्ची आवाज दे नाल हीरा सिंह इस तरह बोले। ਤੁਸੀ ਰੰਗ ਬਟਾਏ ਕਿਉਂ ਖਾਲਸਾ ਜੀ, ਸਾਰੇ ਦਿਸਦੇ ਹੋ ਸਰਦਾਰ ਸਿੰਘੋ। ਗ੍ਰੰਥਾਕਾਰ ਜੀ ਲਿਖਦੇ ਨੇ, ਹੀਰਾ ਸਿੰਘ ਨੇ ਆਖਿਆ ਕਿ ਤੁਸੀਂ ਸਾਰੇ ਦੇ ਸਾਰੇ ਮੈਨੂੰ ਖਾਲਸੇ ਦਿਖਾਈ ਦਿੰਦੇ ਹੋ, ਸਿੰਘ ਦਿਖਾਈ ਦਿੰਦੇ ਹੋ, ਪਰ ਅੱਜ ਤੁਸੀਂ ਆਪਣਾ ਜਿਹੜਾ ਰੰਗ ਹੈ ਉਸ ਨੂੰ ਕਿਉਂ ਵਟਾਇਆ ਹੋਇਆ। ਹੀਰਾ ਸਿੰਘ ਜੀ ਕਹਿੰਦੇ ਨੇ ਕਿ ਸਾਰੇ ਦੇ ਸਾਰੇ ਸਿੰਘ ਸਰਦਾਰ ਮੈਨੂੰ ਦਿਖਾਈ ਦਿੰਦੇ ਹੋ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਉਪਦੇਸ਼ ਦੇ ਵਿੱਚ ਐਸਾ ਬਚਨ ਆਉਂਦਾ ਕਿ ਸਿੱਖਾਂ ਦੀਆਂ ਤੋਪਾਂ ਸਿੱਖ, ਅਡਾਉਣ ਵਾਲੇ ਉੱਡਣ ਵਾਲੇ ਵੀ ਅੱਗੋਂ ਸਿੱਖ। ਸੋ ਕਹਿਣ ਦਾ ਭਾਵ ਹੈ ਕਿ ਕਹਿੰਦਾ ਹੀਰਾ ਸਿੰਘ ਕਿ ਤੁਸੀਂ ਤੇ ਸਾਡੇ ਵਰਗੇ ਸਰਦਾਰ ਹੀ ਲੱਗਦੇ ਹੋ। ਤੋਪਾਂ ਚੱਕ ਆਏ ਸਾਡੇ ਮਾਰਨੇ ਨੂੰ, ਕਰੋ ਸਮਝ ਖਾਂ ਚਿੱਤ ਵਿਚਾਰ ਸਿੰਘੋ। ਹੀਰਾ ਸਿੰਘ ਕਹਿੰਦਾ ਕਿ ਤੋਪਾਂ ਨੂੰ ਇਸ ਜਗ੍ਹਾ ਦੇ ਉੱਤੇ ਲਿਆ ਕੇ ਬੀੜ ਦਿੱਤਾ, ਸਾਡੇ ਮਾਰਨ ਦੇ ਵਾਸਤੇ ਤੁਸੀਂ ਤੋਪਾਂ ਲੈ ਕੇ ਆ ਗਏ ਹੋ, ਸਮਝੋ ਜਰਾ, ਚਿੱਤ ਦੇ ਵਿੱਚ ਵਿਚਾਰ ਵੀ ਕਰੋ ਕਿ ਤੁਸੀਂ ਕਿੰਨਾ ਨੂੰ ਮਾਰਨ ਦੇ ਵਾਸਤੇ ਤਿਆਰੀ ਕਰੀ ਬੈਠੇ ਹੋ। ਤੁਸੀਂ ਆਪ ਜੇ ਸਿੰਘ ਸਦਾਮ ਦੇ ਹੋ, ਅਸੀਂ ਕੀ ਹਾਂ ਕਹੋ ਪੁਕਾਰ ਸਿੰਘੋ। ਸਰਦਾਰ ਹੀਰਾ ਸਿੰਘ ਕਹਿੰਦਾ ਕਿ ਜੇਕਰ ਤੁਸੀਂ ਸਾਰੇ ਦੇ ਸਾਰੇ ਆਪਣੇ ਆਪ ਨੂੰ ਸਿੰਘ ਸਦਾਉਂਦੇ ਹੋ ਕਿ ਅਸੀਂ ਸਿੰਘ ਹਾਂ, ਤੇ ਫਿਰ ਸਾਨੂੰ ਵੀ ਜਰਾ ਸਮਝਾ ਕੇ ਦੱਸੋ ਕਿ ਜੇਕਰ ਤੁਸੀਂ ਸਿੰਘ ਹੋ ਤੇ ਸਾਨੂੰ ਤੁਸੀਂ ਫਿਰ ਕੀ ਚਿੱਤ ਦੇ ਵਿੱਚ ਸਮਝਦੇ ਹੋ। ਸਾਡੇ ਉੱਪਰ ਨਾ ਤੁਸਾਂ ਦੀ ਤੋਪ ਚੱਲੂ, ਸਾਰੇ ਦੇਖਿਓ ਨਿਗਾਹ ਪਸਾਰ ਸਿੰਘੋ। ਹੀਰਾ ਸਿੰਘ ਜੀ ਕਹਿੰਦੇ ਨੇ ਕਿ ਭਾਵੇਂ ਸਾਨੂੰ ਉਡਾਉਣ ਦੇ ਵਾਸਤੇ, ਸਾਨੂੰ ਮਾਰਨ ਦੇ ਵਾਸਤੇ ਤੋਪਾਂ ਲੈ ਕੇ ਆ ਗਏ ਹੋ, ਪਰ ਯਾਦ ਰੱਖਿਓ, ਹੀਰਾ ਸਿੰਘ ਕਹਿੰਦਾ ਕਿ ਤੁਹਾਡੀਆਂ ਤੋਪਾਂ ਸਾਡੇ ਉੱਤੇ ਨਹੀਂ ਚੱਲਣਗੀਆਂ, ਤੁਸੀਂ ਨਿਗਾਹ ਪਸਾਰ ਕੇ ਇਸ ਗੱਲ ਨੂੰ ਆਪਣੀ ਅੱਖਾਂ ਦੇ ਨਾਲ ਵੇਖੋਗੇ। ਸਾਨੂੰ ਆ ਕੇ ਸਤਿਗੁਰੂ ਹੁਕਮ ਦੇਵੇ, ਤਾਂ ਹੀ ਤੋਪ ਵੀ ਕਰੂਗੀ ਮਾਰ ਸਿੰਘੋ। ਸਰਦਾਰ ਹੀਰਾ ਸਿੰਘ ਕਹਿੰਦਾ ਕਿ ਜਿੰਨਾ ਚਿਰ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦਾ ਹੁਕਮ ਨਹੀਂ ਹੁੰਦਾ, ਉਹਨਾਂ ਚਿਰ ਇੱਕ ਪੱਤਾ ਵੀ ਰੁੱਖ ਦਾ ਨਹੀਂ ਹਿੱਲਦਾ। ਇਸ ਕਰਕੇ ਹੀਰਾ ਸਿੰਘ ਨੇ ਆਖਿਆ ਕਿ ਜਿੰਨਾ ਚਿਰ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਆਣ ਕੇ ਹੁਕਮ ਨਾ ਦੇਣਗੇ, ਉਹਨਾਂ ਚਿਰ ਤੁਹਾਡੀ ਤੋਪ ਕੋਈ ਵੀ ਨਹੀਂ ਚੱਲੇਗੀ। ਇਸ ਗੱਲ ਨੂੰ ਤੁਸੀਂ ਦੇਖ ਸਕਦੇ ਹੋ, ਪਰਖ ਕੇ ਵੇਖ ਲਿਓ। ਕਾਲਾ ਸਿੰਘ ਸਰਕਾਰ ਹੈ ਹੁਕਮ ਦੇਣ ਦੀ, ਛੇਤੀ ਤੋਪ ਨੂੰ ਕਰੋ ਤਿਆਰ ਸਿੰਘੋ। ਗ੍ਰੰਥਾਕਾਰ ਜੀ ਲਿਖਦੇ ਨੇ, ਭਾਵੇਂ ਹੀਰਾ ਸਿੰਘ ਨੇ ਐਸੀਆਂ ਗੱਲਾਂ ਆਖੀਆਂ, ਪਰ ਐਸੀਆਂ ਗੱਲਾਂ ਸੁਣਨ ਤੋਂ ਬਾਅਦ ਵੀ ਕਵੀ ਜੀ ਲਿਖਦੇ ਨੇ ਕਿ ਜਿਹੜੇ ਵਿਰੋਧੀ ਖਾਲਸੇ ਸਿੰਘ ਸਨ ਉਹਨਾਂ ਦਾ ਜ਼ਮੀਰ ਨਹੀਂ ਜਾਗਿਆ, ਉਹ ਇਹਨਾਂ ਦੀਆਂ ਗੱਲਾਂ ਦੇ ਵੱਲ ਧਿਆਨ ਨਹੀਂ ਸਨ ਦੇ ਰਹੇ। ਕਵੀ ਜੀ ਲਿਖਦੇ ਨੇ ਕਿ ਕਾਵਣ ਜਿਹੜਾ ਹੈ ਉਹ ਉੱਚੀ ਉੱਚੀ ਆਵਾਜ਼ ਦੇ ਨਾਲ ਕਹਿ ਰਿਹਾ ਸੀ ਕਿ ਸਿੰਘੋ, ਛੇਤੀ ਤੋਂ ਛੇਤੀ ਤੋਪਾਂ ਨੂੰ ਤਿਆਰ ਕਰੋ ਤੇ ਜਿੰਨਾ ਛੇਤੀ ਹੋ ਸਕੇ ਇਹਨਾਂ ਕੂਕਿਆਂ ਨੂੰ ਉਡਾ ਦਿਓ। ਹਾਕਮ ਸੁਣਦਿਆਂ ਸ਼ਬਦ ਘਬਰਾ ਉੱਠੇ, ਦਿੱਤਾ ਹੁਕਮ ਜੇ ਤੋਪ ਦਗਾ ਦੇਵੋ। ਜਿਹੜੇ ਵੱਡੇ ਹਾਕਮ ਸਨ ਅੰਗਰੇਜ਼ਾਂ ਦੇ, ਕਵੀ ਜੀ ਲਿਖਦੇ ਨੇ ਹੀਰਾ ਸਿੰਘ ਦੇ ਸ਼ਬਦਾਂ ਨੂੰ ਸੁਣ ਕੇ ਬਹੁਤ ਘਬਰਾ ਗਏ ਨੇ। ਕਵੀ ਜੀ ਲਿਖਦੇ ਨੇ ਹੁਕਮ ਦੇ ਦਿੱਤਾ ਕਿ ਤੋਪਾਂ ਨੂੰ ਦਾਗ ਦਿੱਤਾ ਜਾਵੇ, ਤੋਪਾਂ ਨੂੰ ਚਲਾਇਆ ਜਾਵੇ। ਛੇਤੀ ਸਿੰਘਾਂ ਨੂੰ ਪਕੜ ਕੇ ਕਰੋ ਮੂਰੇ, ਝੱਟ ਤੋਪ ਨੂੰ ਜੇ ਬੱਤੀ ਲਾ ਦੇਵੋ। ਛੇਤੀ ਤੋਂ ਛੇਤੀ ਇਹਨਾਂ ਸਿੰਘਾਂ ਨੂੰ ਫੜ ਕੇ ਤੋਪਾਂ ਦੇ ਸਾਹਮਣੇ ਖਿਲਾਰਿਆ ਜਾਵੇ ਤੇ ਝੱਟ ਫਿਰ ਤੋਪ ਦਾ ਪਲੀਤਾ ਲਾਇਆ ਜਾਵੇ ਤਾਂ ਕਿ ਛੇਤੀ ਤੋਪ ਚੱਲੇ, ਗੋਲਾ ਨਿਕਲੇ ਤੇ ਸਿੰਘ ਉੱਡ ਜਾਣ। ਜਿੰਨਾ ਆਣ ਪਾਇਆ ਸਾਡੇ ਪਾਸ ਰੌਲਾ, ਛੇਤੀ ਇਹਨਾਂ ਦੀ ਅਲਖ ਚੁਕਾ ਦੇਵੋ। ਜਿਨ੍ਹਾਂ ਨੇ ਸਾਡੇ ਕੋਲ ਸਾਡੇ ਰਾਜ ਦੇ ਵਿੱਚ ਆਣ ਕੇ ਰੌਲਾ ਪਾਇਆ। ਅੰਗਰੇਜ਼ ਕਹਿੰਦਾ ਇਹਨਾਂ ਨੂੰ ਛੇਤੀ ਮਾਰ ਦਿਓ, ਇਹਨਾਂ ਦੀ ਅਲਖ ਹੀ ਮੁਕਾ ਦਿਓ।
ਸਿੰਘਾਂ ਆਖਿਆ ਸਾਨੂੰ ਨਾ ਹੱਥ ਲਾਇਓ, ਹਿੰਦੂ ਤੁਰਕ ਨੂੰ ਪਰੇ ਹਟਾ ਦੇਵੋ।
ਆਖਿਆ ਕਿ ਛੇਤੀ ਤੋਪਾਂ ਦੇ ਸਾਹਮਣੇ ਨਿਸ਼ਾਨੇ ਦੇ ਖਿਲਾਰਿਆ ਜਾਵੇ। ਉਸ ਵੇਲੇ ਸਿੰਘ ਬੋਲੇ ਨੇ, ਕਹਿੰਦੇ ਨੇ ਕਿ ਸਾਨੂੰ ਕੋਈ ਵੀ ਹੱਥ ਨਾ ਲਾਵੇ, ਕੋਈ ਹਿੰਦੂ ਜਾਂ ਕੋਈ ਵੀ ਤੁਰਕ ਸਾਡੇ ਨਾਲ ਨਾ ਲੱਗੇ, ਸਾਰੇ ਦੇ ਸਾਰੇ ਪਿਛਾਂ ਹਟ ਜਿਓ, ਕਿਉਂਕਿ ਤੁਹਾਨੂੰ ਸਾਹਮਣੇ ਖਿਲਾਰਨ ਦੀ ਲੋੜ ਨਹੀਂ ਹੈ, ਅਸੀਂ ਆਪਣੇ ਆਪ ਹੀ ਤੋਪਾਂ ਦੇ ਸਾਹਮਣੇ ਖਲੋ ਜਾਵਾਂਗੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਦੇ ਵਿੱਚ ਆਉਂਦਾ ਹੈ ਕਿ ਕਈਆਂ ਇਤਿਹਾਸਕਾਰਾਂ ਨੇ ਬਹੁਤ ਗਲਤ ਲਿਖਿਆ ਕਿ ਨਾਮਧਾਰੀ ਸਿੰਘਾਂ ਨੂੰ ਤੋਪਾਂ ਦੇ ਅੱਗੇ ਬੰਨ ਕੇ ਉਡਾਇਆ ਗਿਆ। ਸੋ ਇਸ ਜਗ੍ਹਾ ਦੇ ਉੱਤੇ ਐਸਾ ਪ੍ਰਤੀਤ ਹੋ ਰਿਹਾ, ਗ੍ਰੰਥਾਕਾਰ ਸੰਤ ਕਾਲਾ ਸਿੰਘ ਜੀ ਵੀ ਬਿਆਨ ਕਰ ਰਹੇ ਨੇ ਕਿ ਉਹਨਾਂ ਨੇ ਆਖਿਆ ਕਿ ਫੜ ਕੇ ਤੋਪਾਂ ਦੇ ਸਾਹਮਣੇ ਕਰੋ, ਪਰ ਖਾਲਸੇ ਸਿੰਘਾਂ ਨੇ ਆਖਿਆ ਕਿ ਫੜਨ ਦੀ ਲੋੜ ਨਹੀਂ ਹੈ, ਅਸੀਂ ਆਪਣੇ ਆਪ ਹੀ ਤੋਪਾਂ ਦੇ ਸਾਹਮਣੇ ਚਲੇ ਜਾਵਾਂਗੇ, ਕੋਈ ਹਿੰਦੂ ਕੋਈ ਤੁਰਕ ਕੋਈ ਅੰਗਰੇਜ਼ ਸਾਡੇ ਲਾਗੇ ਨਾ ਆਵੇ।
ਹਿੰਦੂ ਤੁਰਕ ਸਰਕਾਰ ਨੇ ਪਰੇ ਕੀਤੇ, ਅੱਬਲ ਤੋਪ ਪਟਿਆਲਾ ਦਗਾ ਦੇਵੋ।
ਉਸ ਵੇਲੇ ਅੰਗਰੇਜ਼ ਅਫਸਰ ਕਾਵਨ ਨੇ ਹਿੰਦੂ ਤੇ ਤੁਰਕਾਂ ਸਾਰਿਆਂ ਨੂੰ ਮਨਾ ਕੀਤਾ ਕਿ ਸਿੰਘਾਂ ਦੇ ਲਾਗੇ ਨਾ ਜਾਓ, ਸਾਰੇ ਪਿੱਛੇ ਹਟ ਗਏ ਨੇ। ਕਵੀ ਜੀ ਲਿਖਦੇ ਨੇ ਕਿ ਪਟਿਆਲੇ ਰਿਆਸਤ ਦੀ ਜਿਹੜੀ ਤੋਪ ਸੀ ਉਹਨੂੰ ਸਾਰਿਆਂ ਤੋਂ ਪਹਿਲਾਂ ਅੱਬਲ ਪਹਿਲੇ ਨੰਬਰ ਦੇ ਉੱਤੇ ਚਲਾਇਆ ਜਾਣਾ ਸੀ।
ਨਾਭੇ ਫੌਜ ਪਟਿਆਲਾ ਨੂੰ ਹੁਕਮ ਹੋਇਆ, ਨੰਗੀ ਤੇਗ ਪੈਰਾ ਉੱਤੇ ਲਾ ਦੇਵੋ।
ਨਾਭੇ ਦੀ ਤੇ ਪਟਿਆਲੇ ਦੀ ਫੌਜ ਨੂੰ ਐਸਾ ਹੁਕਮ ਹੋਇਆ ਕਿ ਤੁਸੀਂ ਨੰਗੀ ਤਲਵਾਰ ਦੇ ਨਾਲ ਪਹਿਰਾ ਦੇਵੋ, ਕਿਉਂਕਿ ਹੋ ਸਕਦਾ ਕਿ ਨਾਮਧਾਰੀ ਦੌੜਨ ਦੀ ਭੱਜਣ ਦੀ ਕੋਸ਼ਿਸ਼ ਕਰਨ। ਪਰ ਉਹ ਐਸਾ ਸਮਝਦੇ ਸਨ, ਪਰ ਖਾਲਸੇ ਸਿੰਘ ਤੇ ਸ਼ਹੀਦ ਹੋਣ ਦੇ ਵਾਸਤੇ ਹੀ ਉੱਥੇ ਆਏ ਸਨ।
ਹੀਰਾ ਸਿੰਘ ਲੈਣਾ ਸਿੰਘ ਆਏ ਦੋਵੇਂ, ਸਾਨੂੰ ਛੇਤੀ ਬੈਕੁੰਠ ਪੁਚਾ ਦੇਵੋ।
ਉਸ ਵੇਲੇ ਸਰਦਾਰ ਹੀਰਾ ਸਿੰਘ ਤੇ ਲਹਿਣਾ ਸਿੰਘ ਜੀ ਦੋਵੇਂ ਤੋਪ ਦੇ ਸਾਹਮਣੇ ਆਣ ਕੇ ਖਲੋਤੇ ਨੇ ਤੇ ਕਹਿੰਦੇ ਨੇ ਕਿ ਜਿੰਨਾ ਛੇਤੀ ਹੋਵੇ ਤੁਸੀਂ ਸਾਨੂੰ ਬੈਕੁੰਠਾਂ ਦੇ ਵਿੱਚ ਪੁਚਾ ਦੇਵੋ।
ਖੜੇ ਆਣ ਪਟਿਆਲੇ ਦੀ ਤੋਪ ਮੂਰੇ, ਆਖਣ ਲੱਗੇ ਤੋਪ ਚਲਾ ਦੇਵੋ।
ਪਟਿਆਲੇ ਦੀ ਜਿਹੜੀ ਤੋਪ ਬੀੜੀ ਹੋਈ ਸੀ ਉਸ ਤੋਪ ਦੇ ਸਾਹਮਣੇ ਆਣ ਕੇ ਹੀਰਾ ਸਿੰਘ ਤੇ ਲਹਿਣਾ ਸਿੰਘ ਖਲੋ ਗਏ ਨੇ, ਆਖਣ ਲੱਗੇ ਨੇ ਕਿ ਛੇਤੀ ਹੁਣ ਤੁਸੀਂ ਆਪਣੀ ਤੋਪ ਚਲਾਓ।
ਉਹਨਾਂ ਲਾ ਬੱਤੀ ਕਲਾ ਫੇਰ ਦਿੱਤੀ, ਤੋਪ ਚੱਲੀ ਨਾ ਕਹਿਣ ਚਲਾ ਦੇਵੋ।
ਉਹਨਾਂ ਨੇ ਕਵੀ ਜੀ ਲਿਖਦੇ ਨੇ ਕਿ ਕਲਾ ਫੇਰੀ ਹੈ ਤੇ ਬੱਤੀ ਲਾਈ ਹੈ, ਪਲੀਤਾ ਦਿੱਤਾ, ਪਰ ਕਵੀ ਜੀ ਲਿਖਦੇ ਨੇ ਤੋਪ ਨਾ ਚੱਲੀ, ਪਰ ਤੋਪ ਨਾ ਚੱਲੀ ਤੋਪ ਪਲੀਤਾ ਚੱਟ ਗਈ। ਕਵੀ ਜੀ ਲਿਖਦੇ ਨੇ ਕਹਿਣ ਚਲਾ ਦੇਵੋ, ਬਾਰ ਬਾਰ ਹੀਰਾ ਸਿੰਘ ਕਹਿੰਦਾ ਕਿ ਚਲਾਉਂਦੇ ਕਿਉਂ ਨੀ, ਆਪਣੀ ਤੋਪ ਨੂੰ ਚਲਾਓ, ਕਿਉਂਕਿ ਹੀਰਾ ਸਿੰਘ ਨੇ ਪਹਿਲਾਂ ਹੀ ਐਸਾ ਆਖਿਆ ਸੀ ਕਿ ਜਿੰਨਾ ਚਿਰ ਸਤਿਗੁਰੂ ਰਾਮ ਸਿੰਘ ਦਾ ਹੁਕਮ ਨਹੀਂ ਹੁੰਦਾ ਉਹਨਾਂ ਚਿਰ ਜਿੰਨਾ ਮਰਜ਼ੀ ਤੁਸੀਂ ਜ਼ੋਰ ਲਾ ਲਿਓ ਤੁਹਾਡੀ ਤੋਪ ਨਹੀਂ ਚੱਲਣੀ। ਵਾਕਿਆ ਹੀ ਹੀਰਾ ਸਿੰਘ ਦੀ ਗੱਲ ਸਹੀ ਸਾਬਤ ਹੋਈ, ਤੋਪ ਨਾ ਚੱਲੀ।
ਫੇਰ ਹੋਏ ਸੋ ਨਾਭੇ ਦੀ ਤੋਪ ਮੂਰੇ, ਦਿੱਤਾ ਹੁਕਮ ਜੋ ਫੈਲ ਕਰਾ ਦੇਵੋ।
ਪਟਿਆਲੇ ਦੀ ਤੋਪ ਦੇ ਸਾਹਮਣੇ ਖਲੋਤੇ ਸਨ ਉਹ ਤੇ ਨਾ ਚੱਲੀ। ਫਿਰ ਹੀਰਾ ਸਿੰਘ ਤੇ ਲਹਿਣਾ ਸਿੰਘ ਦੋਵੇਂ ਅਗਲੀ ਜਿਹੜੀ ਬੀੜੀ ਹੋਈ ਤੋਪ ਸੀ ਨਾਭੇ ਦੀ ਉਸ ਦੇ ਸਾਹਮਣੇ ਜਾ ਕੇ ਖਲੋ ਗਏ ਨੇ। ਹੁਕਮ ਦਿੱਤਾ ਕਹਿੰਦੇ ਨੇ ਦੋਵੇਂ ਕਿ ਚਲੋ, ਉਹ ਤੋਪ ਨਹੀਂ ਚੱਲੀ, ਇਹ ਨਾਭੇ ਰਿਆਸਤ ਦੀ ਤੋਪ ਜਿਹੜੀ ਹੈ ਇਹਨੂੰ ਚਲਾ ਕੇ ਫੈਰ ਕਰੋ।
ਚੱਟ ਗਿਆ ਪਲੀਤਾ ਨਾ ਤੋਪ ਚੱਲੀ, ਕੁਦਰਤ ਰੱਬ ਦੀ ਬਾਣੀ ਸੁਣਾ ਦੇਵੋ।
ਕਵੀ ਜੀ ਲਿਖਦੇ ਨੇ ਕਿ ਫਿਰ ਨਾਭੇ ਦੀ ਤੋਪ ਨੂੰ ਵੀ ਪਲੀਤਾ ਦਿੱਤਾ ਗਿਆ, ਉਹ ਵੀ ਤੋਪ ਪਲੀਤਾ ਚੱਟ ਗਈ। ਕਵੀ ਜੀ ਲਿਖਦੇ ਨੇ ਉਹ ਵੀ ਤੋਪ ਦਾ ਗੋਲਾ ਨਾ ਚੱਲਿਆ, ਕੁਦਰਤ ਰੱਬ ਦੀ ਬਣੀ ਸੁਣਾ ਦੇਵੋ। ਸਰਦਾ ਗ੍ਰੰਥਾਕਾਰ ਸੰਤ ਕਾਲਾ ਸਿੰਘ ਜੀ ਲਿਖਦੇ ਨੇ ਕਿ ਰੱਬ ਦੀ ਐਸੀ ਕੁਦਰਤ ਹੈ ਜਿਹੜੀ ਕਿ ਹੋ ਚੁੱਕੀ ਹੈ, ਦੋ ਵਾਰੀ ਕੋਸ਼ਿਸ਼ ਕੀਤੀ ਦੋਵਾਂ ਤੋਪਾਂ ਦੇ ਨਾਲ ਵੱਖਰੀ ਵੱਖਰੀ, ਪਰ ਕੋਸ਼ਿਸ਼ ਨਾਕਾਮਯਾਬ ਸਿੱਧ ਹੋਈ। ਤੀਜੀ ਵਾਰੀ ਜਿਹੜੀ ਤੋਪ ਕੋਟ ਲੈ ਦੀ, ਇਹੋ ਉਸ ਦਾ ਹਾਲ ਬਤਾ ਦੇਵੋ। ਕਵੀ ਜੀ ਲਿਖਦੇ ਨੇ ਜਦੋਂ ਨਾਭੇ ਦੀ ਤੋਪ ਵੀ ਨਾ ਚੱਲੀ ਤੇ ਫਿਰ ਜਿਹੜੀ ਤੋਪ ਮਲੇਰ ਕੋਟਲੇ ਦੀ ਸੀ, ਉਸ ਤੋਪ ਦੇ ਸਾਹਮਣੇ ਆਣ ਕੇ ਹੀਰਾ ਸਿੰਘ ਤੇ ਲਹਿਣਾ ਸਿੰਘ ਖਲੋ ਗਏ ਨੇ। ਫਿਰ ਪਹਿਲਾਂ ਦੀ ਤਰ੍ਹਾਂ ਆਖਿਆ ਕਿ ਚਲੋ ਇਸ ਤੋਪ ਨੂੰ ਚਲਾਓ, ਛੇਤੀ ਚਲਾਓ ਜਿੰਨਾ ਹੋ ਸਕਦਾ। ਕਵੀ ਜੀ ਲਿਖਦੇ ਨੇ ਕਿ ਤੀਜੀ ਵਾਰੀ ਉਸੇ ਪ੍ਰਕਾਰ ਦੇ ਨਾਲ ਹੀ ਹੋਇਆ ਜਿਸ ਤਰ੍ਹਾਂ ਪਹਿਲੀਆਂ ਦੋ ਤੋਪਾਂ ਨਹੀਂ ਚੱਲੀਆਂ। ਇਹ ਮਲੇਰ ਕੋਟਲੇ ਵੀ ਕੋਟਲੇ ਦੀ ਜਿਹੜੀ ਤੋਪ ਸੀ ਇਹ ਵੀ ਨਾ ਚੱਲੀ।
ਕਾਲਾ ਸਿੰਘ ਹੀਰਾ ਸਿੰਘ ਫੇਰ ਆਖੇ, ਸਿੰਘੋ ਗੱਜ ਕੇ ਫਤਿਹ ਗਜਾ ਦੇਵੋ।
ਗ੍ਰੰਥਾਕਾਰ ਸੰਤ ਕਾਲਾ ਸਿੰਘ ਜੀ ਬਿਆਨ ਕਰਦੇ ਨੇ ਜਦੋਂ ਤੀਜੀ ਤੋਪ ਵੀ ਮਿਸ ਹੋ ਗਈ, ਗੋਲਾ ਨਾ ਚੱਲਿਆ, ਉੱਚੀ ਆਵਾਜ਼ ਦੇ ਨਾਲ ਹੀਰਾ ਸਿੰਘ ਨੇ ਆਖਿਆ ਸਾਰਿਆਂ ਸਿੰਘਾਂ ਨੂੰ, ਸਿੰਘੋ ਉੱਚੀ ਜ਼ੋਰ ਦੇ ਨਾਲ ਫਤਿਹ ਬੁਲਾਵੋ।
ਹੀਰਾ ਸਿੰਘ ਲੈਣਾ ਸਿੰਘ ਕਹਿਣ ਦੋਏ, ਇਸ ਤੋਪ ਨੇ ਸਾਨੂੰ ਉਡਾਮ ਨਾ ਕੀ।
ਤੋਪ ਦੇ ਸਾਹਮਣੇ ਖਲੋਤੇ ਨੇ ਹੀਰਾ ਸਿੰਘ ਤੇ ਲੈਣਾ ਸਿੰਘ, ਮੂੰਹੋਂ ਕਹਿ ਰਹੇ ਨੇ ਕਿ ਇਸ ਤੋਪ ਨੇ ਸਾਨੂੰ ਕੀ ਉਡਾਉਣਾ।
ਜੇ ਨਾ ਗੁਰੂ ਦੇਵਣ ਆ ਕੇ ਹੁਕਮ ਸਾਡੇ, ਇਸ ਤੋਪ ਨੇ ਮਾਰ ਮੁਕਾਵਣਾ ਕੀ।
ਦੋਵੇਂ ਸਾਰਿਆਂ ਨੂੰ ਸੁਣਾ ਕੇ ਕਹਿ ਰਹੇ ਨੇ ਕਿ ਜੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਆ ਕੇ ਹੁਕਮ ਨਹੀਂ ਦਿੰਦੇ ਤੇ ਫਿਰ ਇਹਨਾਂ ਤੁਹਾਡੀਆਂ ਤੋਪਾਂ ਤੋਂ ਸਾਨੂੰ ਕੋਈ ਖਤਰਾ ਨਹੀਂ, ਭਾਵ ਕੇ ਤੁਹਾਡੀਆਂ ਇਹ ਤੋਪਾਂ ਸਾਨੂੰ ਮਾਰ ਕੇ ਮੁਕਾ ਨਹੀਂ ਸਕਦੀਆਂ ਜੇ ਸਤਿਗੁਰੂ ਦਾ ਹੁਕਮ ਨਹੀਂ ਆਉਂਦਾ ਤਾਂ।
ਹੋਣਾ ਚਾਹੁੰਦੇ ਅਸੀਂ ਸ਼ਹੀਦ ਸਾਰੇ, ਸ਼ੇਰ ਜਾਗਦੇ ਤਾਈ ਜਗਾਵਣਾ ਕੀ।
ਹੀਰਾ ਸਿੰਘ ਜੀ ਕਹਿ ਰਹੇ ਨੇ ਅਸੀਂ ਸਾਰੇ ਦੇ ਸਾਰੇ ਇੱਥੇ ਸ਼ਹੀਦ ਹੋਣ ਦੇ ਵਾਸਤੇ ਹੀ ਪਹੁੰਚੇ ਹਾਂ, ਅਸੀਂ ਸਾਰੇ ਸ਼ਹੀਦ ਹੋਣਾ ਚਾਹੁੰਦੇ ਹਾਂ। ਮੰਨ ਲਓ ਕਿ ਅਸੀਂ ਸਾਰੇ ਦੇ ਸਾਰੇ ਜਾਗਦੇ ਸ਼ੇਰ ਹਾਂ, ਜਿਹੜਾ ਸ਼ੇਰ ਪਹਿਲਾਂ ਹੀ ਜਾਗਦਾ ਹੋਵੇ ਉਹਨੂੰ ਫਿਰ ਜਗਾਉਣ ਦੀ ਲੋੜ ਨਹੀਂ ਪੈਂਦੀ।
ਅੰਮ੍ਰਿਤ ਪਾਣ ਕਰਕੇ ਕਲਗੀ ਵਾਲੜੇ ਦਾ, ਫਿਰ ਪਿਛਾ ਨੂੰ ਪੈਰ ਹਟਾਵਣਾ ਕੀ।
ਹੀਰਾ ਸਿੰਘ ਕਹਿੰਦਾ ਕਿ ਜਿਹੜਾ ਵੀ ਮਨੁੱਖ ਅੰਮ੍ਰਿਤ ਛਕ ਲੈਂਦਾ ਕਲਗੀ ਵਾਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ, ਉਹ ਫਿਰ ਇੰਨਾ ਨਿਡਰ ਹੋ ਜਾਂਦਾ, ਉਹਨੂੰ ਮੌਤ ਦਾ ਭੈ ਨਹੀਂ ਵਿਆਪਦਾ। ਇਸ ਕਰਕੇ ਅਸੀਂ ਸਾਰੇ ਅੰਮ੍ਰਿਤ ਨੂੰ ਪਾਣ ਕਰ ਚੁੱਕੇ ਹਾਂ, ਅਸੀਂ ਇਸ ਜਗ੍ਹਾ ਦੇ ਉੱਤੋਂ ਆਪਣੇ ਪੈਰ ਨੂੰ ਪਿੱਛੇ ਨਹੀਂ ਹਟਾਵਾਂਗੇ।
ਪਿਤਾ ਪੂਤ ਸਰਬੰਸ ਜਿਨ ਵਾਰ ਦਿੱਤਾ, ਦਾਗ ਉਸ ਦੇ ਪੰਥ ਨੂੰ ਲਾਵਣਾ ਕੀ।
ਜਿਸ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣੇ ਪਿਤਾ ਨੂੰ, ਆਪਣੇ ਪੁੱਤਰਾਂ ਨੂੰ, ਆਪਣੇ ਸਰਬੰਸ ਨੂੰ ਧਰਮ ਦੇ ਲੇਖੇ ਦੇ ਉੱਤੇ ਲਾ ਦਿੱਤਾ, ਅਸੀਂ ਉਸ ਗੁਰੂ ਦੇ ਸਿੰਘ ਹਾਂ। ਇਸ ਕਰਕੇ ਕਦੇ ਵੀ ਡਰ ਕੇ ਆਪਣੇ ਪੈਰਾਂ ਨੂੰ ਪਿੱਛੇ ਕਰਕੇ ਅਸੀਂ ਗੁਰੂ ਦੇ ਪੰਥ ਨੂੰ ਦਾਗ ਨਹੀਂ ਲਾਵਾਂਗੇ।
ਭਜਨ ਪੁੱਛ ਕੇ ਤੇ ਗੁਰੂ ਬਾਰਵੇਂ ਦਾ, ਫਿਰ ਤੋਪ ਤੇ ਮੁਖ ਪਮਾਵਣਾ ਕੀ।
ਅਸੀਂ ਸਾਰਿਆਂ ਨੇ ਬਾਰਵੇਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਤੋਂ ਹੁਕਮ ਭਜਨ ਪੁੱਛਿਆ ਹੋਇਆ, ਜਿਨ੍ਹਾਂ ਨੇ ਸਤਿਗੁਰੂ ਰਾਮ ਸਿੰਘ ਤੋਂ ਭਜਨ ਲੈ ਗਿਆ ਉਹ ਫਿਰ ਤੋਪ ਨੂੰ ਦੇਖ ਕੇ ਡਰਦੇ ਨਹੀਂ ਹਨ। ਇਸੇ ਕਰਕੇ ਅਸੀਂ ਵੀ ਤੋਪ ਤੋਂ ਆਪਣਾ ਮੁਖ ਨਹੀਂ ਪਵਾਵਾਂਗੇ, ਸਾਹਮਣੇ ਖਲੋਵਾਂਗੇ। ਤੁਸੀਂ ਆਪਣਾ ਯਤਨ ਕਰੋ, ਜ਼ੋਰ ਲਾਓ, ਤੋਪਾਂ ਚਲਾਓ।
ਜਿਨ੍ਹਾਂ ਇੱਕ ਅਕਾਲ ਦਾ ਜਾਪ ਕੀਤਾ, ਉਹਨਾਂ ਤਾਈ ਜੋ ਕਿਸੇ ਸਖਾਮਨਾ ਕੀ।
ਜਿਨ੍ਹਾਂ ਨੇ ਇੱਕੋ ਅਕਾਲ ਪੁਰਖ ਦੇ ਨਾਮ ਨੂੰ ਜਪਿਆ उस नाम दा जाप कीता है, उन्हां नूं किसे सिख्या दी लोड़ नहीं पैंदी, उह सतगुरु दी कृपा दे नाल सिखे सिखाए ही हुंदे ने।
काला सिंह जो वाहिगुरु नाम जप दे, पै मौत दा उन्हां नूं आमणा की।
ग्रंथाकार संत काला सिंह जी बयान करदे ने कि जेड़े वाहिगुरु नाम दा जाप जपदे ने, भजन करदे ने, उन्हां नूं कवि जी लिखदे ने किस प्रकार दा कोई भी मौत दा जिहड़ा पै है, जिहड़ा डर है, वो कदे व्याप नहीं सकदा। इसे प्रकार दे नाल जिन्हें भी सिंह खलोते हुए ने उन्हां दे मना दे विच मौत दा कोई खौफ नहीं है, कोई डर नहीं।
हर नाम सिंह तमोट दे रहन वाला, मिलिया योदने खालसे नाल प्यारे।
ग्रंथाकार संत काला सिंह जी बयान करदे ने एक हरनाम सिंह नां दा सिंह सी जिहड़ा के तमोट दा रहण वाला सी। कवि जी लिखदे ने कि जदों रब्बो पिंड दे विच खालसे ने अपना टिकाणा कीता सी, इह हरनाम सिंह उत्थे खालसे दे नाल आण के मिलिया सी।
रबो पिंड आके भजन पुछे आसी, कड़ा कछ कृपाण ना ख्याल प्यारे।
रबो पिंड दे विच हरनाम सिंह ने आड़ के इन्हां सिंघां तो भजन पुछिया सी, क्योंकि इते पूरी तैयारी करके पैणी साहिब तो आए सन मलेरकोटले दे उत्ते हमला करन दे वास्ते। कवि जी लिखदे ने कि सिंघां ने हरनाम सिंह नूं भजन दे दिता सी, पर ना कड़ा पहनिया, ना कछहरा पहनिया, ना किरपान पाई, पाव के किसे ककार दा धारने हरनाम सिंह नहीं सी बनिया।
अमृत उसने नहीं सी पान कीता, होया सिदक दे विच निहाल प्यारे।
ना ते अमृत नाल लैके गए सन, ना ककारा नूं नाल लैके गए सन कि किसे सिंह नूं सजाउणा। अचानक पहुंच गया हरनाम सिंह। कवि जी लिखते ने सिर्फ भजन पुछया, उन्हें ककारा नूं तारण नहीं किया, इस तों अलावा अमृत भी नहीं सी, इस करके उन्हें अमृत भी नहीं सी छकिया। पर कवि जी एक गल बयान कर रहे ने, होया सिदक दे विच निहाल प्यारे, पर सिखी दे सिदक दे विच जिहड़ा हरनाम सिंह सी उह बहुत ज्यादा पक्का निकले।
खड़ा जाए के सूरमा तोप मूरे, उम्र समझ लैनी 16 साल प्यारे।
एक जिहड़ियां एक ककारां दियां रहता ने, जां जो बाहरला ये लिबास है, ये ते सिर्फ बाहरला कम करदा है, पर अंदर तो मजबूत होना चाहिदा है। हुण ग्रंथाकार संत काला सिंह जी ने बयान कीता, उह नाम तारिक नहीं बनिया, सिर्फ भजन पुछिया, उन्हें कोई बाणा नहीं पहनिया, उन्हें अमृत भी नहीं छकिया, उन्हें ककारा नूं तारण भी नहीं कीता, पर अंदर हरनाम सिंह दा बड़ा मजबूत सी। कवि जी लिखते ने कि सूरमा फिर भज के एक तोप दे सामने जाके खलो गया। कवि जी लिखते ने कि करीब हरनाम सिंह दी उम्र 16 साल दी सी।
काला सिंह हीरा सिंह नाल बरती, तेवे बरती सी उस दे नाल प्यारे।
ग्रंथाकार संत काला सिंह जी लिखदे ने ओदे विच भी बड़ा जोश आया, तोप दे सामने जाके खलोता, कहिंदा कि छेती तुसे तोप चलाओ। कवि जी लिखदे ने कि हीरा सिंह हुरां दे नाल जिस तरह दी वरती सी, उसे तरह दी ओदे नाल भी वरती, ओदे उत्ते भी तोप चलाई, पर तोप ना चली।
सिंह होए मस्तानड़े शब्द पढ़ दे, हाकम कहे जो आप बंकार करके।
बड़े हैरान सारे दे सारे हो रहे ने, इन्नी वारी यतन कीता पर तोप चलदी नहीं, कोई भी नहीं चलदी सारियां तोपां दे विचों। कवि जी लिखदे ने कि जेड़े मस्ताने सिंह सी उच्ची आवाज दे नाल शब्द पढ़दे जा रहे सन,
हाकम कहे जो आप बंकार करके, फिर उच्ची आवाज दे नाल जेड़ा कावन है वो गजे। सुन के शब्द तबीत घबराए उठी, मारो सिंघां तोप तैयार करके।
जिमें जिमें समा बीतदा जा रहा है, ਜਿਵੇਂ ਜਿਵੇਂ ਗੁਰਬਾਣੀ ਦੇ ਸ਼ਬਦ ਕਾਵਣ ਦੇ ਕੰਨਾਂ ਦੇ ਵਿੱਚ ਪੈਂਦੇ ਜਾਂਦੇ ਨੇ, ਤਿਵੇਂ ਤਿਵੇਂ ਕਵੀ ਜੀ ਲਿਖਦੇ ਨੇ, ਉਹਦੀ ਤਬੀਤ ਘਬਰਾਉਂਦੀ ਹੈ, ਉਹਦਾ ਦਿਲ ਕੰਬਦਾ ਹੈ। ਕਹਿੰਦਾ ਮਾਰੋ ਸਿੰਘਾਂ ਨੂੰ ਤੋਪ ਤਿਆਰ ਕਰਕੇ, ਤੋਪ ਨੂੰ ਤਿਆਰ ਕਰਕੇ ਇਹਨਾਂ ਸਿੰਘਾਂ ਨੂੰ ਮਾਰ ਦਿਓ, ਪਰ ਹੁਣ ਕਰਨ ਕੀ, ਤੋਪ ਤੇ ਕੋਈ ਚੱਲਦੀ ਨਹੀਂ। ਬਿਸ਼ਨ ਸਿੰਘ ਹਰਨਾਮ ਸਿੰਘ ਨਜ਼ਰ ਆਏ, 12 ਸਾਲ ਦੀ ਉਮਰ ਵਿੱਚ ਕਾਰ ਕਰਕੇ। ਇੰਨੇ ਚਿਰ ਨੂੰ ਗ੍ਰੰਥਾਕਾਰ ਸੰਤ ਕਾਲਾ ਸਿੰਘ ਜੀ ਲਿਖਦੇ ਨੇ ਕਿ ਬਿਸ਼ਨ ਸਿੰਘ ਤੇ ਹਰਨਾਮ ਸਿੰਘ ਦੋ ਸਿੰਘ ਨਜ਼ਰਾਂ ਦੇ ਵਿੱਚ ਪਏ ਨੇ, ਭਾਵ ਕੇ ਸਾਹਮਣੇ ਆਏ ਨੇ, ਜਿਨ੍ਹਾਂ ਦੀ ਕਰੀਬ ਉਮਰ 12-12 ਸਾਲਾਂ ਦੀ ਸੀ। ਰਾੜ ਪਿੰਡ ਪਟਿਆਲੇ ਦਾ ਜਾਣ ਲਾਕਾ, ਬੱਚੇ ਡਿੱਠੇ ਮਸੂਮ ਨਿਹਾਰ ਕਰਕੇ। ਰੜ ਪਿੰਡ ਹੈ ਪਟਿਆਲੇ ਦੀ ਰਿਆਸਤ ਦੇ ਵਿੱਚ, ਇਹ ਰੜ ਪਿੰਡ ਪੈਂਦਾ। ਕਵੀ ਜੀ ਲਿਖਦੇ ਨੇ ਕਿ ਜਿਹੜੇ ਦੋਵੇਂ ਬੱਚੇ ਨੇ ਬਿਸ਼ਨ ਸਿੰਘ ਤੇ ਹਰਨਾਮ ਸਿੰਘ, ਇਹ ਬਹੁਤ ਛੋਟੀ ਉਮਰ ਦੇ ਨੇ ਤੇ ਬਹੁਤ ਜ਼ਿਆਦਾ ਮਸੂਮ ਨੇ। ਦੇਖ ਉਹਨਾਂ ਦੀ ਵੱਲ ਹੈਰਾਨ ਹੋਏ, ਲੋਕ ਆਖਦੇ ਸਭ ਪੁਕਾਰ ਕਰਕੇ। ਜਦੋਂ ਉਹਨਾਂ ਦੋਵਾਂ ਛੋਟਿਆਂ ਬੱਚਿਆਂ ਨੂੰ ਆਮ ਲੋਕਾਂ ਨੇ ਵੇਖਿਆ, ਕਵੀ ਜੀ ਲਿਖਦੇ ਨੇ ਕਿ ਸਾਰੇ ਵੇਖਣ ਵਾਲੇ ਬਹੁਤ ਹੈਰਾਨ ਰਹਿ ਗਏ ਨੇ। ਲੋਕ ਆਖਦੇ ਸਭ ਪੁਕਾਰ ਕਰਕੇ, ਜਿਹੜੇ ਵੇਖਣ ਵਾਲੇ ਲੋਕ ਸਨ ਉਹਨਾਂ ਨੇ ਉੱਚੀ ਉੱਚੀ ਪੁਕਾਰ ਕੇ ਕਹਿਣਾ ਸ਼ੁਰੂ ਕੀਤਾ। ਲੱਗੇ ਕਹਿਣ ਸਰਕਾਰ ਨੂੰ ਛੱਡ ਦੇਵੋ, ਦੋਹਾਂ ਬੱਚਿਆਂ ਤੇ ਰਹਿਮਤਾਰ ਕਰਕੇ। ਲੋਕਾਂ ਨੇ ਪੁਕਾਰਾ ਕਰਨੀਆਂ ਸ਼ੁਰੂ ਕੀਤੀਆਂ ਨੇ। ਕਾਵਣ ਨੂੰ ਕਹਿੰਦੇ ਨੇ ਉੱਚੀ ਆਵਾਜ਼ ਦੇ ਨਾਲ ਕਿ ਸਰਕਾਰ ਜੀ, ਇਹਨਾਂ ਦੋਵਾਂ ਨੂੰ ਛੱਡ ਦਿੱਤਾ ਜਾਵੇ, ਇਹ ਤੇ ਮਾਸੂਮ ਬੱਚੇ ਨੇ, ਇਹਨਾਂ ਦੋਵਾਂ ਬੱਚਿਆਂ ਦੇ ਉੱਤੇ ਰਹਿਮ ਨੂੰ ਧਾਰਨ ਕੀਤਾ ਜਾਵੇ, ਦਇਆ ਕੀਤੀ ਜਾਵੇ, ਇਹਨਾਂ ਨੂੰ ਨਾ ਮਾਰਿਆ ਜਾਵੇ, ਇਹਨਾਂ ਦੋਵਾਂ ਬੱਚਿਆਂ ਨੂੰ ਛੱਡਿਆ ਜਾਵੇ। ਲੋਕਾਂ ਨੇ ਪੁਕਾਰ ਕੀਤੀ ਹੈ, ਸੰਤ ਕਾਲਾ ਸਿੰਘ ਜੀ ਬਿਆਨ ਕਰਦੇ ਨੇ। ਇਸ ਤੋਂ ਇਲਾਵਾ ਪ੍ਰਸੰਗ ਜਿਹੜਾ ਪ੍ਰਚਲਿਤ ਹੈ ਉਹ ਹੋਰ ਪ੍ਰਕਾਰ ਦਾ ਹੈ ਕਿ ਕਿਸ ਨੇ ਪੁਕਾਰ ਕੀਤੀ ਸੀ ਤੇ ਕਿਸ ਤਰ੍ਹਾਂ ਇਹਨੂੰ ਛੱਡਿਆ ਗਿਆ ਜਾਂ ਨਾ ਛੱਡਿਆ ਗਿਆ। ਮੈਂ ਪਹਿਲਾਂ ਵੀ ਜ਼ਿਕਰ ਕਰ ਚੁੱਕਾ ਹਾਂ ਕਿ ਇਸ ਸਾਕੇ ਦੀ ਸਮਾਪਤੀ ਦੇ ਉੱਤੇ ਮੈਂ ਇਸ ਗੱਲ ਦਾ ਵਿਸਥਾਰ ਕਰਾਂਗਾ। ਸੋ ਇਸ ਜਗ੍ਹਾ ਦੇ ਉੱਤੇ ਜਿਸ ਤਰ੍ਹਾਂ ਗ੍ਰੰਥਾਕਾਰ ਜੀ ਲਿਖ ਰਹੇ ਨੇ, ਮੈਂ ਉਸੇ ਤਰ੍ਹਾਂ ਬਿਆਨ ਕਰ ਰਿਹਾ। ਕਾਲਾ ਸਿੰਘ ਸਰਕਾਰ ਨੇ ਛੱਡ ਦਿੱਤੇ, ਦੋਵੇਂ ਰੋਣ ਲੱਗੇ ਤਾਂ ਮਾਰ ਕਰਕੇ। ਗ੍ਰੰਥਾਕਾਰ ਸੰਤ ਕਾਲਾ ਸਿੰਘ ਜੀ ਬਿਆਨ ਕਰਦੇ ਨੇ ਕਿ ਜਦੋਂ ਲੋਕਾਂ ਨੇ ਪੁਕਾਰ ਕੀਤੀ, ਕਾਵਣ ਨੂੰ ਆਖਿਆ ਕਿ ਮਾਸੂਮ ਬੱਚੇ ਨੇ, ਇਹਨਾਂ ਨੇ ਕਿਸੇ ਨੂੰ ਕੀ ਮਾਰਨਾ, ਇਹ ਤੇ ਐਵੇਂ ਇਹਨਾਂ ਦੇ ਨਾਲ ਮਿਲ ਕੇ ਆ ਗਏ ਨੇ, ਇਸ ਕਰਕੇ ਰਹਿਮ ਨੂੰ ਧਾਰਨ ਕਰਕੇ ਇਹਨਾਂ ਦੋਵਾਂ ਬੱਚਿਆਂ ਨੂੰ ਛੱਡਿਆ ਜਾਵੇ, ਭਾਵ ਕਿ ਬਿਸ਼ਨ ਸਿੰਘ ਨੂੰ ਤੇ ਹਰਨਾਮ ਸਿੰਘ ਨੂੰ। ਕਵੀ ਸੰਤ ਕਾਲਾ ਸਿੰਘ ਜੀ ਬਿਆਨ ਕਰਦੇ ਨੇ ਸਰਕਾਰ ਨੇ ਛੱਡ ਦਿੱਤੇ, ਭਾਵ ਕਿ ਸਰਕਾਰ ਗੋਰੀ ਨੇ ਉਹਨਾਂ ਦੋਵਾਂ ਨੂੰ ਛੱਡ ਦਿੱਤਾ, ਰਿਹਾ ਕਰ ਦਿੱਤਾ। ਦੋਵੇਂ ਰੋਣ ਲੱਗੇ ਤਾਹਾਂ ਮਾਰ ਕਰਕੇ, ਜਦੋਂ ਉਹਨਾਂ ਨੂੰ ਛੱਡਿਆ ਗਿਆ, ਫਿਰ ਕਵੀ ਜੀ ਲਿਖਦੇ ਨੇ ਉਹ ਦੋਵੇਂ ਉੱਚੀ ਉੱਚੀ ਤਾਹਾਂ ਮਾਰ ਮਾਰ ਕੇ ਰੋਣ ਲੱਗੇ, ਬਿਸ਼ਨ ਸਿੰਘ ਤੇ ਹਰਨਾਮ ਸਿੰਘ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਸੰਤ ਕਾਲਾ ਸਿੰਘ ਜੀ ਜਿਸ ਪ੍ਰਕਾਰ ਦੇ ਨਾਲ ਇਸ ਅਗਲੇ ਇਤਿਹਾਸ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਪ੍ਰਕਾਰ ਦੇ ਨਾਲ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੋਤੇ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨਿਧਾਰਾਇਆ ਧਾਰ, ਹੇ ਠਾਕੁਰ ਹੋ ਦਾਸ ਰੋ मैं निर्गुण गुण नहीं कोई। नानक दी जय नाम दान राखो ही है परोय। जाही कुल ते प्रगट होय ताही कुल को नाम। पुन द्वादश गुरिंड को मेरे।